ਤੇ ਲਓ ਜੀ ਹੁਣ ਅਗਲਾ ਸਿਲਸਿਲਾ ਜਿਹੜਾ ਉਹ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਅਗਲਾ ਸਿਲਸਿਲਾ ਹੈ ਵਿਰਸਾ ਤੇ ਇਤਿਹਾਸ ਦਾ ਤੇ ਇਸ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਸਾਡੇ ਨਾਲ ਸਾਂਝ ਬਣਾਉਂਦੇ ਹੁੰਦੇ ਆ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ ਜਿਹੜੇ ਕਿ ਸਾਡੇ ਨਾਲ USA ਤੋਂ ਜੁੜਦੇ ਆ ਸੋ ਅੱਜ ਵੀ ਦਿਲਬਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਦੋਸਤ ਸਾਡੇ ਨਾਲ ਬਣੇ ਹੋਏ ਉਹਨਾਂ ਨੂੰ ਜ਼ਰੂਰ ਜੀ ਆਇਆਂ ਨੂੰ ਕਹਾਂਗੀ ਗੁਰਿੰਦਰ ਸਿੰਘ ਹੁਰੀ ਸਾਡੇ ਨਾਲ USA ਤੋਂ ਜੁੜ ਚੁੱਕੇ ਨੇ ਹਰੀਸ਼ ਅਰੋੜਾ ਸਾਹਿਬ ਜੁੜ ਚੁੱਕੇ ਨੇ ਸਿਡਨੀ ਤੋਂ ਸਾਡੇ ਨਾਲ ਹਰਜਿੰਦਰ ਸਿੰਘ ਹੁਰੀ ਵੀ ਜੁੜ ਚੁੱਕੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਰਣਜੀਤ ਕੌਰ ਇੱਕ ਵਾਰ ਦੁਬਾਰਾ ਜੁੜੇ ਨੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਚ ਬਹੁਤ ਜਲਦ ਤੁਹਾਡੇ ਮੈਸੇਜ ਆਪਾਂ ਕਰਾਂਗੇ ਸ਼ਾਮਲ ਪਰ ਫਿਲਹਾਲ ਸਿਲਸਿਲਾ ਵਿਰਸਾ ਤੇ ਇਤਿਹਾਸ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਦਿਲਬਰ ਸਾਹਿਬ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਢਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ ਗੁਰ ਫਤਿਹ ਦਿਲਬਰ ਸਾਹਿਬ ਤੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਹਮੇਸ਼ਾ ਜਿਵੇਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੇਕਰ ਇਸ ਦਿਨ ਕੁਛ ਖਾਸ ਵਾਪਰਿਆ ਜਾਂ ਸਿੱਖ ਇਤਿਹਾਸ ਦੇ ਵਿੱਚ ਜਿਹੜੇ ਪਿਛਲੇ ਦਿਨ ਲੰਘ ਕੇ ਗਏ ਆ ਉਹਨਾਂ ਦੇ ਵਿੱਚ ਕੋਈ ਖਾਸ ਦਿਨ ਜਿਹੜਾ ਅਸੀਂ ਸਮਰਪਿਤ ਕਰ ਸਕੇ ਹਾਂ ਤਾਂ ਉਸ ਦਿਨ ਦੇ ਉੱਤੇ ਜਾਂ ਉਸ ਹਸਤੀ ਦੇ ਉੱਤੇ ਉਸ ਸ਼ਖਸੀਅਤ ਦੇ ਉੱਤੇ ਅਸੀਂ ਜ਼ਰੂਰ ਜਿਹੜੀ ਗੱਲਬਾਤ ਹੈ ਉਹ ਕਰੀਏ ਤੇ ਜਾਣੂ ਕਰਵਾਈਏ ਆਪਣੇ ਸੁਣਨ ਵਾਲਿਆਂ ਨੂੰ ਉਸ ਇਤਿਹਾਸ ਤੋਂ ਤੇ ਅੱਜ ਦਿਲਬਰ ਸਾਹਿਬ ਅਸੀਂ ਜਿਹੜੀ ਗੱਲਬਾਤ ਹੈ ਉਹ ਕਰਨੀ ਚਾਹਾਂਗੇ ਬਾਬਾ ਬੁੱਢਾ ਜੀ ਦੇ ਬਾਰੇ ਚ ਉਹਨਾਂ ਦੇ ਜੀਵਨ ਦੇ ਬਾਰੇ ਚ ਸੋ ਬਾਬਾ ਬੁੱਢਾ ਜੀ ਹੋਰਾਂ ਦਾ ਬਹੁਤ ਉੱਤਮ ਸਥਾਨ ਹੈ ਸਾਡੇ ਸਿੱਖ ਇਤਿਹਾਸ ਦੇ ਵਿੱਚ ਬੜਾ ਉੱਚਾ ਤੇ ਸੁੱਚਾ ਸਥਾਨ ਹੈ ਸੋ ਅੱਜ ਉਹਨਾਂ ਦੇ ਜੀਵਨ ਦੇ ਉੱਤੇ ਅਸੀਂ ਗੱਲਬਾਤ ਜਿਹੜੀ ਉਹ ਜ਼ਰੂਰ ਕਰਾਂਗੇ ਕਿਉਂਕਿ ਉਹਨਾਂ ਦਾ ਪ੍ਰਕਾਸ਼ ਦਿਹਾੜਾ ਜਿਹੜਾ ਉਹ ਨਿਕਲ ਕੇ ਗਿਆ ਜੀ
ਬਾਬਾ ਬੁੱਢਾ ਜੀ ਬੜੀ ਮਹਾਨ ਹਸਤੀ ਹੋਏ ਨੇ
ਜੀ
ਔਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ
ਜੀ
ਜਿਨ੍ਹਾਂ ਦਾ ਰੁਤਬਾ ਬੜਾ ਉੱਚਾ ਹੈ ਤੋਂ ਬਾਬਾ ਬੁੱਢਾ ਜੀ ਬੜੇ ਉੱਚੇ ਸੁੱਚੇ ਅਤੇ ਕਰਨੀ ਵਾਲੇ ਪ੍ਰਸਿੱਧ ਗੁਰਸਿੱਖ ਹੋਏ ਉਹਨਾਂ ਨੇ ਗੁਰਸਿੱਖੀ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪ੍ਰਾਪਤ ਕੀਤਾ ਛੇਵੀਂ ਪਾਤਸ਼ਾਹ ਦੇ ਸਮੇਂ ਤੱਕ ਉਹਨਾਂ ਨੇ ਗੁਰਸਿੱਖੀ ਦਾ ਜਿਹੜਾ ਆਪਣਾ ਜੀਵਨ ਸੀ ਉਹ ਇੱਕ ਸਿੱਖਾਂ ਵਾਸਤੇ ਨਮੂਨਾ ਬਣ ਕੇ ਪੇਸ਼ ਕੀਤਾ ਹੈ
ਜੀ
ਬਾਬਾ ਬੁੱਢਾ ਜੀ ਦਾ ਜਿਹੜਾ ਜਨਮ ਹੈ ਇਹ 7 ਕੱਤਕ ਸੰਮਤ 1563 ਨੂੰ ਕੱਥੂ ਨੰਗਲ ਵਿਖੇ ਸੁੱਗੀ ਰੰਧਾਵੇ ਦੀ ਘਰ ਮਾਤਾ ਗੌਰਾਂ ਜੀ ਦੀ ਕੁੱਖ ਵਿੱਚੋਂ ਹੋਇਆ ਹੈ
ਜੀ
ਵੈਸੇ ਮਾਪਿਆਂ ਨੇ ਇਹਦਾ ਨਾਂ ਰੱਖਿਆ ਸੀ ਬੂੜਾ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਦੇ ਨਾਲ ਇਹਨਾਂ ਦਾ ਨਾਂ ਬੁੱਢਾ ਪੈ ਗਿਆ ਜੋ ਅੰਤ ਤੱਕ ਫਿਰੇ ਬਾਬਾ ਬੁੱਢਾ ਜੀ ਦੇ ਨਾਂ ਦੇ ਨਾਲ ਹੀ ਪ੍ਰਸਿੱਧ ਹੋਏ
ਜੀ
ਇਤਿਹਾਸਕਾਰ ਲਿਖਦੇ ਨੇ ਕਿ ਇਹਨਾਂ ਦੀ ਜਨਮ ਤੋਂ ਬਾਅਦ ਇਹਨਾਂ ਦੇ ਮਾਤਾ ਪਿਤਾ ਕੱਥੂ ਨੰਗਲ ਛੱਡ ਕੇ ਪਿੰਡ ਰਮਦਾਸ ਆ ਗਏ
ਜੀ
ਤੇ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਓਂਕਾਰ ਦੀਆਂ ਕਿਰਨਾਂ ਛੱਡਦੇ ਸਤਨਾਮ ਦਾ ਛੱਟਾ ਦਿੰਦੇ ਹੋਏ ਪਿੰਡ ਰਮਦਾਸ ਆ ਗਏ ਤੇ ਸਾਰੀ ਸੰਗਤ ਪਿੰਡ ਵਾਲੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਆ ਗਏ ਉਹਨਾਂ ਦਾ ਉਪਦੇਸ਼ ਸੁਣਨ ਵਾਸਤੇ ਆ ਗਏ ਤੇ ਬਾਬਾ ਬੁੱਢਾ ਜੀ ਵੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਦੇ ਉਪਦੇਸ਼ ਸੁਣਨ ਵਾਸਤੇ ਆ ਗਿਆ
ਜੀ
ਸੋ ਇੱਕ ਦਿਨ ਉਹਨੇ ਮਹਾਰਾਜ ਨੇ ਪੁੱਛਿਆ ਕਾਕਾ ਤੇਰਾ ਨਾਂ ਕੀ ਹੈ ਤੂੰ ਕੀ ਕੰਮ ਕਰਦਾ ਤਾਂ ਅੱਗੋ ਬੂੜਾ ਕਹਿੰਦਾ ਜੀ ਸੱਚੇ ਪਾਤਸ਼ਾਹ ਮੈਂ ਰਮਦਾਸ ਦਾ ਰਹਿਣ ਵਾਲਾ ਮੈਂ ਜੱਟਾਂ ਦਾ ਮੁੰਡਾ ਮਾਪਿਆਂ ਨੇ ਮੇਰਾ ਨਾਂ ਬੂੜਾ ਰੱਖਿਆ ਤੇ ਮੈਂ ਇੱਥੇ ਮੱਝਾਂ ਚਾਰਨ ਦਾ ਕੰਮ ਕਰਨਾ
ਜੀ
ਤੇ ਮਹਾਰਾਜ ਕਹਿਣ ਲੱਗੇ ਵੀ ਬੂੜਿਆ ਤੂੰ ਇੱਥੇ ਕੀ ਇੱਛਾ ਧਾ ਕੇ ਸਾਡੇ ਕੋਲ ਆਉਣਾ ਤੋ ਕਹਿੰਦਾ ਮਹਾਰਾਜ ਮੇਰੀ ਇੱਕ ਬੇਨਤੀ ਹੈ ਮੈਨੂੰ ਮੌਤ ਤੋਂ ਬੜਾ ਡਰ ਲੱਗਦਾ ਹੈ ਮੈਨੂੰ ਇਸ ਮੌਤ ਦੇ ਡਰ ਤੋਂ ਬਚਾਓ ਤੇ ਮਹਾਰਾਜ ਹੱਸ ਕੇ ਕਹਿਣ ਲੱਗੇ ਵੀ ਕਾਕਾ ਤੇਰੀ ਉਮਰ ਹੱਸਣ ਖੇਡਣ ਨੱਚਣ ਕੁੱਦਣ ਦੀ ਹੈ ਤੇ ਤੈਨੂੰ ਹੁਣੇ ਮੌਤ ਦਾ ਕੀ ਭੈ ਪੈ ਗਿਆ
ਜੀ
ਸੋ ਮਹਾਰਾਜ ਕਹਿਣ ਲੱਗੇ ਵੀ ਤੂੰ ਹੈ ਤੇ ਨਿਆਣਾ ਤੂੰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਬਸ ਇਉਂ ਸਮਝੋ ਵੀ ਉਸ ਦਿਨ ਤੋਂ ਇਹਨਾਂ ਦਾ ਨਾਂ ਜਿਹੜਾ ਸੀ ਉਹ ਬੂੜੇ ਤੋਂ ਫਿਰ ਬੁੱਢਾ ਪੈ ਗਿਆ
ਠੀਕ
ਸੋ ਇਹ ਕਹਿਣ ਲੱਗਾ ਵੀ ਮਹਾਰਾਜ ਦੀ ਗੱਲ ਇਹ ਆ ਵੀ ਇੱਕ ਦਿਨ ਮੇਰੀ ਮਾਤਾ ਰੋਟੀਆਂ ਬਣਾ ਰਹੀ ਸੀ ਤੇ ਮੈਂ ਕੋਲ ਬੈਠਾ ਸਾਂ ਤੇ ਛੋਟੀਆਂ ਲੱਕੜੀਆਂ ਪਹਿਲਾਂ ਜਲ ਰਹੀਆਂ ਸੀ ਵੱਡੀਆਂ ਲੱਕੜੀਆਂ ਬਾਅਦ ਵਿੱਚ ਜਲ ਰਹੀਆਂ ਸੀ
ਜੀ
ਤੇ ਮੇਰੇ ਮਨ ਵਿੱਚ ਕੌਲਾ ਪੈਦਾ ਹੋ ਗਿਆ ਵੀ ਕੀ ਪਤਾ ਵੀ ਮੇਰੀ ਮੌਤ ਪਹਿਲਾਂ ਹੋ ਜਾਵੇ, ਜਿਵੇਂ ਕਿ ਲੱਕੜੀਆਂ ਪਹਿਲਾਂ ਸੜਦੀਆਂ ਛੋਟੀਆਂ ਲੱਕੜੀਆਂ, ਹੋ ਸਕਦਾ ਮੇਰੀ ਮੌਤ ਪਹਿਲਾਂ ਆ ਜਾਵੇ।
ਜੀ
ਸੋ ਮਹਾਰਾਜ ਮੈਨੂੰ ਮੌਤ ਦੇ ਡਰ ਤੋਂ ਬੜਾ ਡਰ ਲੱਗਦਾ।
ਜੀ
ਫਿਰ ਕਹਿਣ ਲੱਗਾ ਮਹਾਰਾਜ ਇੱਕ ਦਿਨ ਇੱਥੇ ਪਠਾਨ ਆਏ, ਉਹ ਕੱਚੀਆਂ ਪੱਕੀਆਂ ਸਾਰੀਆਂ ਫਸਲਾਂ ਵੱਢ ਕੇ ਲੈ ਗਏ। ਮੈਨੂੰ ਉਦੋਂ ਤੋਂ ਮੌਤ ਤੋਂ ਬੜਾ ਡਰ ਲੱਗ ਰਿਹਾ, ਪਤਾ ਨੀ ਮੈਂ ਕੱਚੀ ਉਮਰ ਨਾਲ ਇਸ ਦੁਨੀਆਂ ਤੋਂ ਚਲੇ ਜਾਵਾਂ। ਤਾਂ ਮਹਾਰਾਜ ਨੇ ਫਿਰ ਉਹਨੂੰ ਉਪਦੇਸ਼ ਦਿੱਤਾ ਕਿ ਤੂੰ ਅਗਰ ਗੁਰੂ ਉਸ ਅਕਾਲ ਪੁਰਖ ਦਾ ਧਿਆਨ ਧਰੇਗਾ ਤਾਂ ਤੈਨੂੰ ਮੌਤ ਤੋਂ ਡਰ ਤੋਂ ਮੁਕਤ ਹੋ ਜਾਏਗਾ।
ਜੀ
ਸੋ ਇਸ ਤਰ੍ਹਾਂ ਮਹਾਰਾਜ ਦਾ ਇਹ ਬੜਾ ਅਨੰਦ ਸੇਵਕ ਬਣਿਆ।
ਜੀ
ਮਹਾਰਾਜ ਤੋਂ ਲੈ ਕੇ ਦੇਖੋ ਗੁਰੂ ਅੰਗਦ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਤੱਕ
ਜੀ
ਬਾਬਾ ਬੁੱਢਾ ਜੀ ਨੇ ਗੁਰਗੱਦੀ ਦਾ ਤਿਲਕ ਸਾਡੇ ਗੁਰੂਆਂ ਨੂੰ ਦਿੱਤਾ ਹੈ।
ਜੀ
ਔਰ ਮੈਂ ਇਹ ਵੀ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਉਹਨਾਂ ਨੇ ਪੰਜ ਗੁਰੂਆਂ ਨੂੰ ਤੇ ਗੁਰਤਾ ਗੱਦੀ ਦਾ ਤਿਲਕ ਲਾਇਆ ਹੀ ਲਾਇਆ
ਜੀ,
ਲੇਕਿਨ ਉਹਨਾਂ ਨੇ 7-8 ਗੁਰੂ ਸਾਹਿਬਾਨਾਂ ਦੇ ਦਰਸ਼ਨ ਵੀ ਕੀਤੇ।
ਜੀ
ਕਿਉਂਕਿ ਗੁਰੂ ਹਰਿ ਸਾਹਿਬ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਉਸ ਵੇਲੇ ਬਚਪਨ ਦੇ ਵਿੱਚ ਸਨ ਜਦੋਂ ਕਿ ਉਹਨਾਂ ਦੇ ਬਾਬਾ ਬੁੱਢਾ ਜੀ ਨੇ ਦਰਸ਼ਨ ਕੀਤੇ ਹੋਏ ਸਨ।
ਜੀ
ਔਰ ਇਤਿਹਾਸਕਾਰਾਂ ਨੇ ਲਿਖਿਆ ਵੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰਤਾ ਭਾਈ ਲਹਿਣਾ ਜੀ ਨੂੰ ਦਿੱਤੀ, ਜੋ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਬਣ ਕੇ ਗੁਰਗੱਦੀ ਉੱਤੇ ਬੈਠੇ
ਜੀ,
ਤੇ ਬਾਬਾ ਪ੍ਰਿਥੀ ਚੰਦ, ਬਾਬਾ ਸ੍ਰੀ ਚੰਦ ਜੀ ਇਹ ਗੁਰੂ ਅੰਗਦ ਦੇਵ ਮਹਾਰਾਜ ਦੇ ਨਾਲ ਈਰਖਾ ਕਰਨ ਲੱਗ ਪੈ
ਜੀ,
ਤੇ ਮਹਾਰਾਜ ਕੁਝ ਸਮੇਂ ਵਾਸਤੇ ਗੁਪਤ ਵਾਸ ਹੋ ਗਿਆ
ਜੀ।
ਤੇ ਮਹਾਰਾਜ ਨੇ ਖਡੂਰ ਸਾਹਿਬ ਕਿਸੇ ਮਾਤਾ ਦੇ ਘਰ ਆਣ ਕੇ ਡੇਰਾ ਲਾ ਲਿਆ। ਤੋ ਜਿਹੜੇ ਅਬਲਾਖੀ ਸੱਜਣ ਸੀ ਉਹ ਮਹਾਰਾਜ ਦੀ ਭਾਲ ਕਰ ਨਾ ਸਕੇ
ਜੀ,
ਫਿਰ ਉਹ ਬਾਬਾ ਬੁੱਢਾ ਜੀ ਦੇ ਕੋਲ ਆਏ। ਫਿਰ ਬਾਬਾ ਬੁੱਢਾ ਜੀ ਨੇ ਅੰਤਰ ਧਿਆਨ ਹੋ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਅਰਦਾਸ ਕੀਤੀ
ਤੇ
ਗੁਰੂ ਨਾਨਕ ਸਾਹਿਬ ਨੇ ਫਿਰ ਮਿਹਰ ਕੀਤੀ। ਤਾਂ ਫਿਰ ਬਾਬਾ ਬੁੱਢਾ ਜੀ ਨੇ ਦੱਸਿਆ ਕਿ ਇਸ ਵੇਲੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਵਿਖੇ ਭਾਈ ਮਾਤਾ ਨਿਵਾਈ ਦੇ ਘਰ ਦੇ ਵਿੱਚ ਬੈਠੇ ਨੇ। ਸੋ ਮਹਾਰਾਜ ਨੂੰ ਫਿਰ ਅਦਬ ਦੇ ਨਾਲ ਲਿਆਂਦਾ, ਬੜਾ ਸਤਿਕਾਰ ਕੀਤਾ। ਇਸੇ ਤਰ੍ਹਾਂ ਹੀ ਜਦੋਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਉੱਤੇ ਬੈਠੇ ਤੇ ਗੁਰੂ ਅੰਗਦ ਦੇਵ ਮਹਾਰਾਜ ਦੇ ਵੱਡੇ ਪੁੱਤਰ ਭਾਈ ਦਾਤੂ ਜੀ ਆਏ, ਉਹਨਾਂ ਨੇ ਪਿੱਛੋਂ ਆਣ ਕੇ ਜ਼ੋਰ ਦੀ ਗੁਰੂ ਅਮਰਦਾਸ ਮਹਾਰਾਜ ਨੂੰ ਲੱਤ ਮਾਰੀ ਤੇ ਗੁਰੂ ਅਮਰਦਾਸ ਮਹਾਰਾਜ ਪੁੱਠੇ ਹੋ ਕੇ ਡਿੱਗ ਪਏ
ਜੀ।
ਤੇ ਉਹਨਾਂ ਨੇ ਭਾਈ ਦਾਤੂ ਜੀ ਦੇ ਚਰਨ ਘੁੱਟਣੇ ਸ਼ੁਰੂ ਕਰ ਦਿੱਤੇ, ਕਹਿਣ ਲੱਗੇ ਭਾਈ ਸਾਹਿਬ ਮੇਰੇ ਸਰੀਰ ਦੇ ਹੱਡ ਕੁਝ ਕਰ ਰਹੇ ਨੇ ਕਿਉਂਕਿ ਮੈਂ ਹੁਣ ਬੁਢਾਪੇ ਵਿੱਚ ਹੈ, ਤੁਹਾਡੇ ਚਰਨਾਂ ਨੂੰ ਕਿਤੇ ਸੱਟ ਤੇ ਨਹੀਂ ਲੱਗ ਗਈ
ਜੀ।
ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਚੁੱਪ ਚੁਪੀਤੇ ਉੱਥੇ ਉਹਨਾਂ ਨੇ ਇੱਕ ਗੁਪਤ ਥਾਂ ਤੇ ਵਾਸ ਕਰ ਲਿਆ
ਜੀ।
ਤੇ ਸੰਗਤਾਂ ਇੱਕ ਦਿਨ ਗੁਜ਼ਰ ਗਿਆ, 2 ਦਿਨ, 5 ਦਿਨ, 7 ਦਿਨ ਤੇ ਮਹਾਰਾਜ ਵਾਪਸ ਨਾ ਆਏ
ਜੀ।
ਫਿਰ ਸੰਗਤਾਂ ਬਾਬਾ ਬੁੱਢਾ ਜੀ ਦੇ ਕੋਲ ਆਈ, ਕਹਿੰਦੇ ਬਾਬਾ ਜੀ ਵੀ ਗੁਰੂ ਅਮਰਦਾਸ ਮਹਾਰਾਜ ਕਿਤੇ ਨਜ਼ਰ ਹੀ ਨਹੀਂ ਪੈ ਰਹੇ, ਮਹਾਰਾਜ ਉਹਨਾਂ ਦੀ ਭਾਲ ਕਰੀਏ
ਜੀ।
ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਗੁਰੂ ਅਮਰਦਾਸ ਮਹਾਰਾਜ ਜੀ ਘੋੜੀ ਛੱਡੋ। ਫਿਰ ਅੱਗੇ ਅੱਗੇ ਘੋੜੀ, ਪਿੱਛੇ ਪਿੱਛੇ ਸੰਗਤਾਂ
ਜੀ।
ਇੱਕ ਕਮਰੇ ਦੀਆਂ ਆਣ ਕੇ ਘੋੜੀ ਨੇ ਪ੍ਰਕਰਮਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਬਾਬਾ ਬੁੱਢਾ ਜੀ ਸਮਝ ਗਏ ਕਿ ਗੁਰੂ ਅਮਰਦਾਸ ਮਹਾਰਾਜ ਇਸ ਕਮਰੇ ਦੇ ਵਿੱਚ ਬੈਠੇ ਹੋਣਗੇ
ਜੀ।
ਤੇ ਜਦੋਂ ਅੱਗੇ ਵਧੇ ਤਾਂ ਦਰਵਾਜੇ ਤੇ ਲਿਖਿਆ ਸੀ ਜਿਹੜਾ ਦਰਵਾਜ਼ਾ ਖੋਲੇ ਉਹ ਸਾਡਾ ਸੇਖੀ। ਬੜੀ ਵੱਡੀ ਅੜਾਉਣੀ ਪੈ ਗਈ
ਜੀ।
ਬਾਬਾ ਬੁੱਢਾ ਜੀ ਸੋਚਣ ਵੀ ਹੁਣ ਕਰੀਏ ਕੀ, ਉਹਨਾਂ ਨੇ ਫਿਰ ਜੱਟਾਂ ਵਾਲਾ ਦਾ ਵਰਤਿਆ। ਉਹ ਪਿਛਲੇ ਪਾਸੇ ਗਏ, ਉਹਨਾਂ ਨੇ ਕਪਾੜ ਪਾਇਆ, ਇੱਕ ਥਨ ਲਾਈ ਤੇ ਮਹਾਰਾਜ ਦੇ ਸਾਹਮਣੇ ਜਾ ਕੇ ਖੜ ਗਏ
ਜੀ।
ਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਨੇਤਰ ਖੋਲੇ, ਆਪਣੇ ਹੱਥ ਮੁਖਾਰਬਿੰਦ ਉੱਤੇ ਫੇਰੇ, ਸਾਹਮਣੇ ਬਾਬਾ ਬੁੱਢਾ ਜੀ ਨੂੰ ਦੇਖਿਆ, ਕਹਿੰਦੇ ਬਾਬਾ ਜੀ ਬਾਹਰ ਲਿਖੇ ਹੋਏ ਸਾਡੇ ਅੱਖਰ ਨੀ ਪੜੇ। ਕਹਿੰਦਾ ਜੀ ਪੜੇ ਨੀ। ਕਹਿੰਦਾ ਮਹਾਰਾਜ ਇੱਥੇ ਕੁੰਡਾ ਖੋਲਿਆ ਕਿੰਨੇ ਆ, ਤੁਸੀਂ ਇਹੀ ਕਿਹਾ ਸੀ ਜਿਹੜਾ ਕੁੰਡਾ ਖੋਲੇ ਉਹ ਸਾਡਾ ਸੇਖੀ ਨੀ। ਮਹਾਰਾਜ ਜਰਾ ਪਿੱਛੇ ਮੁੜ ਕੇ ਦੇਖੋ। ਜਦੋਂ ਮਹਾਰਾਜ ਨੇ ਪਿੱਛੇ ਮੁੜ ਕੇ ਵੇਖਿਆ ਤੇ ਇੱਕ ਥਨ ਲੱਗੀ ਹੋਈ, ਇੱਕ ਪਾੜ ਪਿਆ ਹੋਇਆ ਤੇ ਮਹਾਰਾਜ ਬੜੇ ਖਿੜ ਖੜਾ ਕੇ ਹੱਸੇ। ਕਹਿਣ ਲੱਗੇ ਬਾਬਾ ਬੁੱਢਾ ਜੀ ਵੀ ਇਹ ਜਿਹੜੀ ਥਨ ਪਾਰ ਕੋਈ ਪਾਰ ਕਰ ਜਾਏਗਾ ਨਾ ਉਹਦੀ 84 ਕੱਟੀ ਜਾਏਗੀ
ਜੀ।
ਭਾਵੇਂ ਅੱਜ ਦੇ ਸਮੇਂ ਵਿੱਚ ਸਾਡੇ ਕਈ ਕੱਟੜ ਸਿੱਖ ਇਸ ਗੱਲ ਦੇ ਉੱਤੇ ਕਿੰਤੂ ਪਰੰਤੂ ਕਰਦੇ ਆ, ਪਰ ਜਿਹੜੇ ਸਤਿਗੁਰਾਂ ਦੇ ਬਚਨ ਨੇ ਉਹ ਟਲ
ਨੇ।
ਤੁਸੀਂ ਕਦੀ ਬਾਸਰ ਕੇ ਜਾਓ, ਉੱਥੇ ਗੁਰਦੁਆਰਾ ਹੈ, ਗੁਰਦੁਆਰਾ ਸੰਨ ਸਾਹਿਬ
ਜੀ,
ਵੇਖੋ ਉਹ ਸੰਨ ਐਡੀ ਛੋਟੀ ਹੈ, ਉੱਥੋਂ ਮੋਟਾ ਬੰਦਾ ਵੀ ਪਾਰ ਹੋ ਰਿਹਾ ਤੇ ਛੋਟਾ ਬੰਦਾ ਵੀ ਪਾਰ ਹੋ ਰਿਹਾ।
ਸੋ
ਇਹ ਗੁਰੂ ਨਾਨਕ ਘਰ ਦੇ ਵਡਿਆਈਆਂ ਨੇ, ਉਹਨਾਂ ਦੇ ਘਰ ਦੀਆਂ ਕਰਾਮਾਤਾਂ ਨੇ। ਸੋ ਇਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਭਾਲ ਕੀਤੀ। ਦੇਖੋ ਆਪਾਂ ਸ਼੍ਰੀ ਜਦੋਂ ਕਹਿੰਦੇ ਨਾ ਵੀ ਜਦੋਂ ਆਪਾਂ ਸਤਖੰਡ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜਾਂਦੇ ਹਾਂ ਦਰਸ਼ਨ ਕਰਨ ਵਾਸਤੇ, ਉੱਥੇ ਬਾਬਾ ਬੁੱਢਾ ਜੀ ਦੀ ਇੱਕ ਬੇਰੀ ਹੈ
ਜੀ,
ਜਿੱਥੇ ਬੈਠ ਕੇ ਉਹ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸੀ
ਜੀ।
ਸੰਗਤਾਂ ਨੂੰ ਕਹੀਆਂ ਦੇਣੀਆਂ, ਬੱਠਲ ਦੇਣੇ, ਤਾਜੇ ਦੇਣੇ
ਜੀ।
ਮਹਾਰਾਜ ਬੜੀ ਨਿਗਰਾਨੀ ਦੇ ਨਾਲ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਵਾਇਆ ਕਰਦੇ ਸੀ
ਜੀ ਜੀ।
ਔਰ ਵੇਖੋ ਗੁਰੂ ਨਾਨਕ ਸਾਹਿਬ ਰਾਮਸਰ ਦੇ ਮੈਦਾਨ ਵਿੱਚ ਬੈਠ ਕੇ ਗੁਰੂ ਮਤਲਬ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਗੁਰਦਾਸ ਜੀ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀਜ ਸੰਪਾਦ ਕਰਵਾਈ
ਜੀ ਜੀ,
ਤੇ ਮਹਾਰਾਜ ਦੀ ਨਜ਼ਰ ਫਿਰ ਦੇਖ ਰਹੀ ਸੀ ਵੀ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਗ੍ਰੰਥੀ ਕਿਨੂੰ ਲਾਉਣ
ਜੀ।
ਸੋ ਮਹਾਰਾਜ ਦੀ ਪਾਰਖੂ ਨਜ਼ਰ ਤੇ ਬਾਬਾ ਬੁੱਢਾ ਜੀ ਦੇ ਉੱਤੇ ਪਈ, ਤੇ ਬਾਬਾ ਬੁੱਢਾ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਦੇਖੋ ਉੱਥੋਂ ਮਹਾਰਾਜ ਦੇ ਅਕਾਲ ਤਖ਼ਤ ਤੇ ਬਾਅਦ ਵਿੱਚ ਸਿਰਜਣਾ ਹੋਈ ਹੈ
ਜੀ,
ਬਾਬਾ ਬੁੱਢਾ ਜੀ ਦੇ ਸਿਰ ਦੇ ਉੱਤੇ ਇਸ ਪੋਥੀ ਨੂੰ ਰੱਖ ਕੇ ਗੁਰੂ ਗ੍ਰੰਥ ਸਾਹਿਬ ਨੂੰ ਰੱਖ ਕੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਪਹਿਲਾਂ ਅਸੀਂ ਪੋਥੀ ਕਹਿੰਦੇ ਸੀ
ਜੀ,
ਫਿਰ ਅਸੀਂ ਗ੍ਰੰਥ ਸਾਹਿਬ ਕਹਿਣ ਲੱਗ ਪਏ
ਜੀ।
ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਿਲਕ ਲਾ ਕੇ ਗੁਰਤਾ ਦਿੱਤੀ, ਉਦੋਂ ਤੋਂ ਆਪਾਂ ਇਹਨੂੰ ਗੁਰੂ ਗ੍ਰੰਥ ਸਾਹਿਬ ਕਹਿਣ ਲੱਗ ਪਏ
ਜੀ।
ਸੋ ਮਹਾਰਾਜ ਨੇ ਪੋਥੀ ਇਹਨਾਂ ਦੇ ਸਿਰ ਉੱਤੇ ਰੱਖੀ
ਜੀ,
ਤੇ ਬੜੀ ਮਹਾਰਾਜ ਆਪ ਚੌਰ ਕਰਦੇ ਦਰਬਾਰ ਸਾਹਿਬ ਲੈ ਕੇ ਆਏ। ਸੋ ਬਾਬਾ ਬੁੱਢਾ ਜੀ ਇਹਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਹੈੱਡ ਗ੍ਰੰਥੀ ਬਣੇ। ਔਰ ਵੇਖੋ ਮੈਂ ਸੋਚਦਾ ਹੁੰਦਾ ਵੀ ਅੱਜ ਦੇ ਸਾਡੇ ਗ੍ਰੰਥੀਆਂ ਦੀ, ਸਾਡੀ ਕਮੇਟੀਆਂ, ਗੁਰਦੁਆਰਾ ਕਮੇਟੀਆਂ ਨੂੰ ਕੋਈ ਕਦਰ ਨਹੀਂ ਹੈ। ਅਸੀਂ ਕਈ ਵਾਰੀ ਤੁਸੀਂ ਫੇਸਬੁੱਕ ਸੋਸ਼ਲ ਮੀਡੀਆ ਤੇ ਪੜਿਆ ਹੋਵੇਗਾ, ਅਖਬਾਰਾਂ ਵਿੱਚ ਵੀ ਸਾਡੇ ਪ੍ਰਬੰਧਕ ਕਮੇਟੀਆਂ ਵਾਲੇ ਅਖਬਾਰਾਂ ਚ ਕੋਈ ਐਡਵਰਟਾਈਜ਼ਮੈਂਟ ਦਿੰਦੇ ਵੀ ਸਾਨੂੰ ਗ੍ਰੰਥੀ ਦੀ ਲੋੜ ਹੈ, ਆਹ ਸਾਡੀਆਂ ਸ਼ਰਤਾਂ ਨੇ, ਕੰਮ ਅਸੀਂ ਸਾਰਾ ਲੈਣਾ ਚਾਹੁੰਦੇ ਹਾਂ ਗ੍ਰੰਥੀ ਨੂੰ, ਪਰ ਲੇਕਿਨ ਅਸੀਂ ਉਹਨੂੰ ਭੇਟਾ ਦੇ ਕੇ ਰਾਜੀ। ਅੱਜ ਹਰ ਬੰਦਾ ਚਾਹੁੰਦਾ ਕਿ ਮੇਰੇ ਬੱਚਿਆਂ ਦੀ ਜਿਹੜੀ ਸੈਲਰੀ ਉਹ ਲੱਖਾਂ ਦੇ ਵਿੱਚ ਹੋਵੇ, ਲੇਕਿਨ ਕਦੀ ਅਸੀਂ ਇਹ ਨਹੀਂ ਸੋਚਿਆ ਕਿ ਸਾਡੇ ਜਿਹੜੇ ਗੁਰੂ ਘਰ ਦੇ ਵਜ਼ੀਰ ਹਨ ਇਹਨਾਂ ਦੇ ਬੱਚਿਆਂ ਨੇ ਵੀ ਅੱਗੇ ਪੜ੍ਹਨਾ, ਇਹਨਾਂ ਗ੍ਰੰਥੀਆਂ ਦੀ ਵੀ ਜਿਹੜੀ ਆਮਦਨ ਉਹ ਲੱਖਾਂ ਦੇ ਵਿੱਚ ਹੋਵੇ। ਪਰ ਸਾਨੂੰ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰੂ ਘਰ ਦੇ ਵਜ਼ੀਰਾਂ ਦਾ ਜਿਤਨਾ ਸਤਿਕਾਰ ਹੋ ਸਕੇ ਉਹ ਥੋੜਾ ਉਹ ਸਾਨੂੰ ਕਰਨਾ ਚਾਹੀਦਾ
ਜੀ, ਬਿਲਕੁਲ।
ਕਿਉਂਕਿ ਮੈਂ ਤਕਰੀਬਨ ਸਾਰੀ ਦੁਨੀਆਂ ਦਾ ਟੂਰ ਕਰਕੇ ਵੇਖਿਆ, ਮੈਂ ਵੇਖਦਾ ਕਿ ਅੱਜ ਦਾ ਜਿਹੜਾ ਗੁਰੂ ਘਰ ਦਾ ਵਜ਼ੀਰ ਹੈ ਉਹ ਆਪਣੀ ਇਸ ਜੌਬ ਤੋਂ, ਆਪਣੀ ਨੌਕਰੀ ਤੋਂ ਸੰਤੁਸ਼ਟ ਨਹੀਂ
ਜੀ,
ਕਿਉਂਕਿ ਕੋਈ ਵੀ ਗੁਰੂ ਘਰ ਦਾ ਵਜ਼ੀਰ ਅੱਜ ਆਪਣੇ ਬੱਚਿਆਂ ਨੂੰ ਗ੍ਰੰਥੀ ਬਣਾ ਕੇ ਰਾਜੀ ਨੇ
ਜੀ ਜੀ।
ਫਿਰ ਵੇਖੋ ਬਾਬਾ ਬੁੱਢਾ ਜੀ ਦੀ ਨਿਮਤ ਆਈ, ਵੇਖੋ ਗੁਰੂ ਮਹਾਰਾਜ ਨੂੰ ਸੰਗਤਾਂ ਨੇ ਜ਼ਮੀਨਾਂ ਭੇਟਾ ਕੀਤੀਆਂ ਹੋਈਆਂ ਸਨ,
ਤੇ
ਮਹਾਰਾਜ ਉੱਥੇ ਮਹਾਰਾਜ ਦੇ ਡੰਗਰ ਗਾਵਾਂ ਮੱਝਾਂ ਸਨ, ਤੇ ਬਾਬਾ ਬੁੱਢਾ ਜੀ ਉੱਥੇ ਬੀੜ ਚਾਣ ਕੇ ਘਾਹ ਖੋਦ ਕੇ ਡੰਗਰਾਂ ਨੂੰ ਪਾਇਆ ਕਰਦੇ ਸੀ, ਤੇ ਇੱਥੇ ਹੀ ਗੁਰੂ ਅਰਜਨ ਦੇਵ ਮਹਾਰਾਜ ਨੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਕੋਲੋਂ ਵਰ ਲੈਣ ਵਾਸਤੇ ਵੀ ਭੇਜਿਆ। ਇਤਿਹਾਸ ਵੇਖੋ ਗੁਰੂ ਅਰਜਨ ਦੇਵ ਮਹਾਰਾਜ ਮੌਕੇ ਦੇ ਨਿਰੰਕਾਰ ਸੀ, ਸਭ ਕੁਛ ਕਰ ਸਕਦੇ ਸੀ, ਪਰ ਉਹਨਾਂ ਨੇ ਆਪਣੇ ਇੱਕ ਗੁਰਸਿੱਖ ਨੂੰ ਵਡਿਆਈ ਦੇਣ ਵਾਸਤੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਦੇ ਕੋਲ ਭੇਜਿਆ। ਬਾਬਾ ਬੁੱਢਾ ਜੀ ਦੇ ਵਰ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖ ਵਿੱਚੋਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪ੍ਰਗਟ ਪੈਦਾ ਹੋਏ
ਜੀ ਜੀ।
ਔਰ ਗੁਰੂ ਹਰਗੋਬਿੰਦ ਪਾਤਸ਼ਾਹ ਜਿਨ੍ਹਾਂ ਨੇ ਮੁਗਲਾਂ ਦੇ ਨਾਲ ਫਿਰ ਚਾਰ ਜੰਗਾਂ ਕੀਤੀਆਂ, ਤੇ ਜਦੋਂ ਬਾਬਾ ਬੁੱਢਾ ਜੀ ਬਿਰਧ ਹੋ ਗਏ ਨਾ, ਫਿਰ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਮੈਨੂੰ ਹੁਣ ਆਗਿਆ ਬਖਸ਼ਿਸ਼ ਕਰੋ, ਮੈਂ ਪਿੰਡ ਰਮਦਾਸ ਜਾ ਕੇ ਭਗਤੀ ਕਰਾਂ, ਤੇ ਮਹਾਰਾਜ ਮੇਰੀ ਹੱਥ ਜੋੜ ਕੇ ਬੇਨਤੀ ਹੈ, ਜਦੋਂ ਮੈਂ ਤੁਹਾਨੂੰ ਯਾਦ ਕਰਾਂ ਤੁਸੀਂ ਮੈਨੂੰ ਦਰਸ਼ਨ ਦੇ। ਸੋ ਇਤਿਹਾਸਕਾਰਾਂ ਨੇ ਲਿਖਿਆ ਕਿ ਬਾਬਾ ਬੁੱਢਾ ਜੀ ਨੂੰ ਮਹਾਰਾਜ ਨੇ ਆਗਿਆ ਦੇ ਦਿੱਤੀ ਤੇ ਬਾਬਾ ਬੁੱਢਾ ਜੀ ਪਿੰਡ ਰਮਦਾਸ ਆ ਗਏ
ਜੀ,
ਤੇ ਰਮਦਾਸ ਆਣ ਕੇ ਉਹਨਾਂ ਨੇ ਫਿਰ ਉਸ ਅਕਾਲ ਪੁਰਖ ਦੀ ਭਗਤੀ, ਤੇ ਜਦੋਂ ਬਾਬਾ ਬੁੱਢਾ ਜੀ ਨੂੰ ਪਤਾ ਲੱਗਣ ਲੱਗ ਪਿਆ ਕਿ ਮੇਰਾ ਹੁਣ ਅੰਤਲਾ ਸਮਾਂ ਆ ਗਿਆ, ਉਹਨਾਂ ਨੇ ਆਪਣੇ ਪੁੱਤਰ ਭਾਨਾ ਜੀ ਨੂੰ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ ਭੇਜਿਆ। ਗੁਰੂ ਹਰਗੋਬਿੰਦ ਪਾਤਸ਼ਾਹ ਉਸ ਵੇਲੇ ਸ੍ਰੀ ਹਰਗੋਬਿੰਦਪੁਰੇ ਵਿੱਚ ਨਿਵਾਸ ਕਰ ਰਹੇ ਸੀ, ਤੇ ਉਹਨਾਂ ਨੇ ਆ ਕੇ ਕਿਹਾ ਵੀ ਮਹਾਰਾਜ ਤੁਹਾਨੂੰ ਬਾਬਾ ਜੀ ਯਾਦ ਕਰ ਰਹੇ ਆ, ਤੇ ਮਹਾਰਾਜ ਵੀ ਸਮਝ ਗਏ ਕਿ ਬਾਬਾ ਜੀ ਦਾ ਅੰਤਮ ਸਮਾਂ ਆ ਗਿਆ। ਮਹਾਰਾਜ ਘੋੜੇ ਤੇ ਸਵਾਰ ਹੋ ਕੇ ਉੱਥੇ ਪਹੁੰਚੇ, ਬਾਬਾ ਬੁੱਢਾ ਜੀ ਨੂੰ ਦਰਸ਼ਨ ਦਿੱਤੇ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਗੋਦੀ ਦੇ ਵਿੱਚ ਬਾਬਾ ਬੁੱਢਾ ਜੀ ਨੇ ਪ੍ਰਾਣ ਤਿਆਗੇ, ਜੋਤੀ ਜੋਤ ਸਮਾ ਗਏ, ਸੱਚਖੰਡ ਚਲੇ ਗਏ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਹੱਥੀ ਬਾਬਾ ਬੁੱਢਾ ਜੀ ਦਾ ਬਵਾਨ ਚੁੱਕਿਆ ਤੇ ਸਾਰੀਆਂ ਰਸਮਾਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ
ਨਿਭਾਈਆਂ।
ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਜਿਹੜੇ ਸੀ ਉਹ ਸਾਡੇ ਗੁਰੂ ਸਾਹਿਬਾਨਾਂ ਨੂੰ ਗੁਰਤਾ ਦਾ ਤਿਲਕ ਲਾਉਂਦੇ ਆਏ। ਸੋ ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਬਾਬਾ ਬੁੱਢਾ ਜੀ ਦੇ ਪਰਿਵਾਰ ਨੂੰ ਮਿਲੀ, ਔਰ ਬਾਬਾ ਬੁੱਢਾ ਜੀ ਨੇ ਤਨ ਮਨ ਦੇ ਨਾਲ ਇਸ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ।
ਜੀ ਜੀ ਬਿਲਕੁਲ। ਸੋ ਵਾਕਿਆ ਉਹਨਾਂ ਦਾ ਜਿਹੜਾ ਯੋਗਦਾਨ ਜਾਂ ਜਿਹੜੀ ਉਹਨਾਂ ਦੀ ਸੇਵਾ ਹੈ ਉਹ ਬੜੀ ਉੱਤਮ ਸੇਵਾ ਹੈ। ਔਰ ਜਦੋਂ ਉਹਨਾਂ ਦੇ ਜੀਵਨ ਦੀ ਗੱਲ ਕਰਦੇ ਹਾਂ ਤਾਂ ਵਾਕਿਆ ਜੀਵਨ ਤੋਂ ਵੀ ਬਹੁਤ ਕੁਛ ਜਿਹੜਾ ਸਿੱਖਣ ਨੂੰ ਸਾਨੂੰ ਮਿਲਦਾ ਹੈ। ਔਰ ਸਾਡਾ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਇਹਨਾਂ ਸ਼ਖਸੀਅਤਾਂ ਦੇ ਨਾਲ ਜੁੜਨ ਦਾ ਜਾਂ ਇਹਨਾਂ ਦੇ ਜੀਵਨ ਦੇ ਨਾਲ ਜੁੜਨ ਦਾ ਜਿਹੜਾ ਮਕਸਦ ਵੀ ਇਹੀ ਹੈ ਕਿ ਅਸੀਂ ਆਪਣੇ ਇਹਨਾਂ ਇਤਿਹਾਸਕ ਜਿਹੜੇ ਪਾਤਰ ਨੇ ਜਿਹੜੇ ਕਿ ਸਿੱਖ ਇਤਿਹਾਸ ਦੇ ਵਿੱਚ ਬਹੁਤ ਉੱਤਮ ਯੋਗਦਾਨ ਵੀ ਪਾਉਂਦੇ ਰਹੇ ਆ, ਔਰ ਜਿਨ੍ਹਾਂ ਦਾ ਵਾਕਈ ਜੀਵਨ ਜਿਹੜਾ ਆ ਉਹ ਕੁਛ ਨਾ ਕੁਛ ਸਾਨੂੰ ਸੇਧ ਵੀ ਦਿੰਦਾ। ਸੋ ਉਹ ਸੇਧ ਜਿਹੜੀ ਅਸੀਂ ਜ਼ਰੂਰ ਕਿਤੇ ਨਾ ਕਿਤੇ ਪ੍ਰਾਪਤ ਕਰ ਸਕੀਏ ਉਹਨਾਂ ਦੀ ਉਸ ਸੇਵਾ ਭਾਵਨਾ ਤੋਂ, ਉਸ ਲਗਨ ਤੋਂ, ਉਸ ਸਮਰਪਣ ਭਾਵਨਾ ਤੋਂ ਅਸੀਂ ਜ਼ਰੂਰ ਆਪਣੇ ਜੀਵਨ ਦੇ ਵਿੱਚ ਕੁਛ ਨਾ ਕੁਛ ਸਿੱਖ
ਸਕੀਏ।
ਜੀ
ਜਿਹਦੇ ਵਿੱਚ ਹਜ਼ਾਰਾਂ ਸੰਗਤਾਂ ਆਣ ਕੇ ਸ਼ਮੂਲੀਅਤ ਕਰਦੀਆਂ, ਇਹ ਵੀ ਜਿਹੜੀ ਚੌਂਕੀ ਹੈ ਬਾਬਾ ਬੁੱਢਾ ਜੀ ਨੇ ਸ਼ੁਰੂ ਕੀਤੀ ਸੀ ਜਦੋਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਕੈਦ ਸਨ, ਤੇ ਉਸ ਵੇਲੇ ਬਾਬਾ ਬੁੱਢਾ ਜੀ ਨੇ ਇਹ ਚੌਂਕੀਆਂ ਸ਼ੁਰੂ ਕੀਤੀਆਂ ਸੀ, ਤੇ ਫਿਰ ਚੌਂਕੀਆਂ ਕਰਕੇ ਉਹ ਗੁਰੂ ਨਾਨਕ ਦੇਵ ਦਰ ਤੇ ਅਰਦਾਸ ਕਰਿਆ ਕਰਦੇ ਸੀ
ਤੇ
ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਰਿਹਾਈ ਦੀ। ਸੋ ਇਹ ਵੀ ਜਿਹੜੀ ਪਰੰਪਰਾ ਹੈ ਇਹ ਬਾਬਾ ਬੁੱਢਾ ਜੀ ਨੇ ਸ਼ੁਰੂ ਕੀਤੀ ਸੀ ਜੋ ਅੱਜ ਤੱਕ ਨਿਰੰਤਰ ਚੱਲਦੀ ਆ ਰਹੀ ਹੈ।
ਜੀ ਜੀ ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਦਿਲਬਰ ਸਾਹਿਬ, ਤੁਸੀਂ ਹਮੇਸ਼ਾ ਹੀ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਰਾਹੀਂ ਬਹੁਤ ਜਿਹੜਾ ਇਤਿਹਾਸ, ਜਿਹੜਾ ਸਿੱਖ ਇਤਿਹਾਸ ਹੈ ਸਾਡਾ ਉਹ ਸਾਂਝਾ ਕਰਦੇ ਹੋ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ, ਬੜੇ ਵਿਸਥਾਰ ਦੇ ਵਿੱਚ ਜਾ ਕੇ, ਔਰ ਤੁਹਾਡਾ ਇੱਕ ਵਾਰ ਫਿਰ ਤੋਂ ਧੰਨਵਾਦ ਕਰਦੇ ਹਾਂ।
ਧੰਨਵਾਦ ਜੀ, ਧੰਨਵਾਦ ਸਮੁੱਚੀ ਟੀਮ ਦਾ, ਹਰਮਨ ਰੇਡੀਓ ਦਾ ਬਹੁਤ ਬਹੁਤ ਧੰਨਵਾਦ। ਮੈਂ ਸਰੋਤਿਆਂ ਨੂੰ ਚਾਹਾਂਗਾ ਕਿ ਉਹ ਆਪਣੀ ਫੀਡਬੈਕ ਜ਼ਰੂਰ ਦਿਆ ਕਰਨ ਤੇ ਉਹ ਇਸੇ ਤਰ੍ਹਾਂ ਵਿਰਸੇ ਤੇ ਇਤਿਹਾਸ ਨਾਲ ਜੁੜਨ ਤਾਂ ਕਿ ਉਹਨਾਂ ਨੂੰ ਆਪਣੇ ਵਿਰਸੇ ਦਾ, ਇਤਿਹਾਸ ਦਾ ਗਿਆਨ ਪ੍ਰਾਪਤ ਹੋ ਸਕੇ। ਧੰਨਵਾਦ।
ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸੋ ਦੋਸਤੋ, ਅੱਜ ਦਾ ਵਿਰਸਾ ਤੇ ਇਤਿਹਾਸ ਸਿਲਸਿਲਾ ਅਸੀਂ ਹੁਣ ਇੱਥੇ ਹੀ ਰੋਕਦੇ ਹਾਂ ਤੇ ਇੱਕ ਵਾਰ ਫਿਰ ਅਸੀਂ ਧੰਨਵਾਦੀ ਹਾਂ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰਾਂ ਦੇ ਜਿਹੜੇ ਕਿ ਹਮੇਸ਼ਾ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਸਿਲਸਿਲੇ ਦੇ ਵਿੱਚ ਵਿਰਸੇ ਤੇ ਇਤਿਹਾਸ ਬਾਬਤ ਜਾਣਕਾਰੀ ਸਾਂਝੀ ਕਰਦੇ ਹਾਂ।